So this morning, what I want to do is look at the events surrounding Jesus' second coming. So the sequence of events. So what will actually happen when Jesus comes?
Jab Prabhu aaoge, ta ki hona hega?
How will it happen? When will it happen?
Kidna hoga, kadon hoga?
So on a Sunday morning, as you know, we've been looking through the book of Revelation. And we've been doing a general overview of Revelation rather than going into all the details. And we said that the book of Revelation is made up of seven separate sections. So we come now to the last section, which is chapters 20 through to 22.
We the Bible chapter.
So, chapter 20 is what we're looking at today. So, that looks at the thousand-year reign. Then it goes on to talk about the last judgment. And chapters 21 and 22 talk about the new heaven and the new earth. And last time, we looked at what happens to us after death. We said that is a temporary state, it's the intermediate state, it's the in-between state. We said that the body dies, but our souls go to be with the Lord. And they await the coming of the Lord Jesus Christ. And then we'll be resurrected. And believers will go to a new heaven and a new earth. And unbelievers will go to eternal hell. After preaching that sermon 2 weeks ago, there was a massive accident on Soho Road. That very evening. And as far as I know, one person died. And he was just sitting in the car with his friend innocently, and this car came speeding, hit him in the back, and he died. And I just said to Geeta, I spoke about death. Doesn't this show that we need to be ready to meet our Maker? So this last section doesn't talk about what happens to us after death, but it talks about the final state when our body and souls will be united at the coming of the Lord Jesus Christ. Now, before we look at this, let me say something very, very important. Revelation chapter 20 is a very controversial chapter. And there are different views that godly and good people take. Especially on this issue of the sequence of events that surround the coming of the Lord Jesus Christ and the order in which they happen. Now we need to be careful here. As Christians, we believe there are some doctrines that we must never ever compromise. We believe them dogmatically.
We are
rigid.
Pakke, pukta.
We believe that Jesus is God and man.
We
believe in the virgin birth. We believe in the resurrection. We believe Christ is coming. We believe the Bible is God's word. We do not compromise on these doctrines. And we say these are what we call primary doctrines. But there are also secondary doctrines that do not determine whether you are a believer or not. And good godly believers may hold different views on these issues.
ਉਹ ਸਦਾ ਇਹਨਾਂ ਗੱਲਾਂ ਦੇ ਬਾਰੇ ਅੱਛੇ ਪ੍ਰਭੂ ਦੇ ਡਰਨ ਵਾਲੇ ਲੋਕ ਵੀ ਉਹਨਾਂ ਦੀ ਸੋਚ ਫਰਕ ਹੋਵੇ ਸਾਡੇ ਨਾਲੋਂ.
They're not heretics, they're godly people.
ਉਹ ਨਾਸਤਿਕ ਲੋਕ ਨਹੀਂ ਹੈਗੇ ਪ੍ਰਭੂ ਦੇ ਐਸੇ ਉਹ ਵੀ ਰੱਬ ਤੋਂ ਡਰਦੇ
ਆ. And we respect every view.
ਅਸੀਂ ਹਰ ਸੋਚ ਦਾ ਆਦਰ ਕਰਦੇ ਹਾਂ.
And we are not to be like children.
ਬੱਚਿਆਂ ਵਾਂਗ ਨਾ ਹੋਈਏ.
No, children squabble over things. Oh, you're wrong.
ਲੇਕਿਨ ਇਹ ਗੱਲਾਂ ਬੱਚੇ ਲੜਦੇ ਆ, ਮੈਂ ਸਹੀ ਹਾਂ, ਤੂੰ ਗਲਤ ਹੈ, ਤੂੰ ਸਹੀ ਹੈ, ਮੈਂ ਗਲਤ ਹਾਂ.
Christians can be like that sometimes.
ਕਿਹਦੇ ਵਾਰ ਤਾਂ ਹੁੰਦਾ.
When it comes to these secondary issues, they squabble over little petty things.
ਨਿੱਕੀ ਨਿੱਕੀ ਗੱਲਾਂ ਤੇ ਲੋਕੀ ਬਹਿਸ ਕਰਨਾ ਸ਼ੁਰੂ ਕਰ ਦਿੰਦੇ ਜਿਹੜੀ ਦੂਸਰੀ ਗੱਲ ਉਹਨੀ ਬਾਉਂਦੀਆਂ.
And therefore they act immature in their character.
ਬਚਪਨਾ ਦਿਖਾਉਂਦੇ ਹੈਗੇ ਆ ਆਪਣੇ ਸੁਭਾਅ ਵਿੱਚ ਬਹਿਸ ਕਰਕੇ ਬਾਈਬਲ ਦੀ ਗੱਲਾਂ ਉੱਤੇ.
And this is true of the second coming. There are so many different views.
ਦੂਸਰੀ ਆਮਦ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਹੈਗੇ ਆ.
And we are to be mature as we try to understand.
ਸਿਆਣੇ ਹੋਈਏ, ਸਮਝਦਾਰ ਹੋਈਏ ਜਦੋਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼.
And also remember there's more that we believe in common than what we have differences on.
ਬਹੁਤ ਸਾਰੀ ਗੱਲਾਂ ਦੇ ਉੱਤੇ ਅਸੀਂ ਜਿਆਦੇ ਸਾਰੇ ਸਹਿਮਤ ਹੈਗੇ ਆ, ਥੋੜੀਆਂ ਗੱਲਾਂ ਉੱਤੇ ਹੀ ਅਸੀਂ ਸਹਿਮਤੀ ਨਹੀਂ ਹੈਗੀ ਸਾਡੀ.
Every believer, whatever your view, believes Jesus is coming.
ਹਰ ਵਿਸ਼ਵਾਸੀ, ਕੋਈ ਵੀ ਵਿਸ਼ਵਾਸੀ ਹੋਵੇ, ਚਾਹੇ ਜੋ ਤੁਹਾਡੀ ਮਰਜ਼ੀ ਸੋਚ ਹੋਵੇ, ਇਹ ਤਾਂ ਪੱਕੀ ਗੱਲ ਆ ਨਾ ਕਿ ਪ੍ਰਭੂ ਆ ਰਹੇ ਹੈਗੇ ਆ, ਇਹ ਤੇ ਕੋਈ ਸ਼ੱਕ ਨਹੀਂ.
Every believer believes in a resurrection and a judgment.
ਹਰ ਵਿਸ਼ਵਾਸੀ ਮੰਨਦਾ ਕਿ ਕਿਆਮਤ ਆਉਣੀ ਹੈਗੀ ਆ, ਜੀਵਨ ਆਏਗਾ.
Every believer believes in an eternal heaven, a new heaven and earth, an eternal hell.
ਹਰ ਵਿਸ਼ਵਾਸੀ ਯਕੀਨ ਕਰਦਾ ਕਿ ਸਦੀਪਕ ਦਾ ਕਿ ਹਮੇਸ਼ਾ ਦਾ ਜ਼ਮੀਨ ਔਰ ਅਸਮਾਨ ਹੈਗੀ ਆ ਔਰ ਨਰਕ ਵੀ ਹੈਗਾ, ਇਹ ਵੀ ਵਿਸ਼ਵਾਸ ਕਰਦੇ
ਹਾਂ. Listen, we all believe the same thing.
ਅਸੀਂ ਇੱਕੋ ਗੱਲ ਤੇ ਵਿਸ਼ਵਾਸ ਕਰਦੇ ਹਾਂ.
The difficulty is
ਮੁਸ਼ਕਿਲ ਇਹ ਹੈਗੀ ਆ
with the sequence of events.
ਕਿ ਕਿੱਦਾਂ ਕਿੱਦਾਂ ਹੋਣਾ ਹੈਗਾ.
And in some ways this shows that there's an element of mystery surrounding the second coming.
ਇਹ ਤਾਂ ਪਤਾ ਲੱਗਾ ਕਿ ਪ੍ਰਭੂ ਦੀ ਦੂਸਰੀ ਆਮਦ ਵਾਲੇ ਇੱਕ ਐਸੀ ਕੋਈ ਰਾਜ਼ ਵਾਲੀ ਗੱਲ ਹੈਗੀ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ.
The uncertain things we cannot be dogmatically sure.
ਕਈਆਂ ਗੱਲਾਂ ਉੱਤੇ ਅਸੀਂ ਪੱਕੇ ਯਕੀਨ ਦੇ ਨਾਲ ਨਹੀਂ ਕਹਿ ਸਕਦੇ.
And I think God has deliberately done it this way to keep us on our toes and to keep us humble.
ਪ੍ਰਭੂ ਪਰਮੇਸ਼ਰ ਪਿਤਾ ਨੇ ਜਾਣ ਬੁੱਝ ਕੇ ਕੀਤਾ ਹੈ ਤਾਂ ਕਿ ਅਸੀਂ ਹੁਸ਼ਿਆਰ ਰਹੀਏ, ਚੌਕਸ ਰਹੀਏ ਔਰ ਇਹਨਾਂ ਗੱਲਾਂ ਦੇ ਬਾਰੇ ਸੋਚਦੇ ਰਹੀਏ.
And the way the Bible deals with the second coming.
ਬਾਈਬਲ ਕਿੱਦਾਂ ਸਾਨੂੰ ਸਮਝਾਉਂਦੀ ਹੈ ਪ੍ਰਭੂ ਦੀ ਦੂਸਰੀ ਆਮਦ ਦੇ ਬਾਰੇ?
It's always to keep us alert.
ਚੁਸਤ ਰਹੀਏ, ਜਾਗਦੇ
ਰਹੀਏ. Watch and pray. You do not know what time the Son of Man will come.
ਠੀਕ ਹੈ, ਪ੍ਰਭੂ ਨੇ ਜਾਗਦੇ ਰਹੋ, ਪ੍ਰਾਰਥਨਾ ਕਰਦੇ ਰਹੋ, ਤੁਹਾਨੂੰ ਪਤਾ ਨਹੀਂ ਕਿ ਕਿਹੜੇ ਵੇਲੇ ਆਪਣੇ ਆਦਮ ਆ ਜਾਵੇ.
Live a holy life.
ਪਵਿੱਤਰ ਜੀਵਨ
ਗੁਜ਼ਾਰੋ. Be busy in the Lord's service. You don't know when Christ is coming.
ਪ੍ਰਭੂ ਚ ਲੱਗੇ ਰਹੋ ਸੇਵਾ ਵਿੱਚ, ਤੁਹਾਨੂੰ ਨਹੀਂ ਪਤਾ ਕਿਹੜੇ ਵੇਲੇ ਪ੍ਰਭੂ ਯਿਸੂ ਮਸੀਹ ਆ ਜਾਣਾ.
We are never to be obsessed with the second coming.
ਕਿ ਦੂਸਰੀ ਆਮਦ ਨੂੰ ਲੈ ਕੇ ਤੁਸੀਂ ਬਿਲਕੁਲ ਉਹਨੂੰ ਲੈ ਕੇ ਨਾ ਬੈਠ ਜਾਓ ਕਿ ਉਹੀ ਤੁਹਾਡੇ ਦਿਮਾਗ 'ਚ.
There are people who are into end times thinking, end times teaching.
ਕੁਝ ਲੋਕੀ ਹੈਗੇ ਆ ਉਹੀ ਸੋਚ ਰਹਿੰਦੇ ਆ ਆਉਣ ਵਾਲੇ ਸਮੇਂ ਬਾਰੇ, ਕਦੋਂ ਆਉਣਾ ਪ੍ਰਭੂ ਦਾ.
And they've totally become obsessed.
ਬਿਲਕੁਲ ਉਹਦੇ ਵਿੱਚ ਹੀ ਡੁੱਬ ਜਾਂਦੇ ਆ.
With signs.
ਨਿਸ਼ਾਨ ਲੱਭਦੇ ਰਹਿੰਦੇ ਆ.
And reading to things like barcodes and vaccines and microchips and the signs of the beast, and they're always looking for something.
ਨਿਸ਼ਾਨਾਂ ਦੀ ਚੀਜ਼ਾਂ ਦੀ ਭਾਲ ਰਹਿੰਦੇ ਕਿ ਕਿੱਥੋਂ ਸਾਨੂੰ ਕੋਈ ਨਿਸ਼ਾਨ ਲੱਭੇ ਇਹਨਾਂ ਗੱਲਾਂ ਤੋਂ ਕਿ ਸਾਨੂੰ ਪਤਾ ਲੱਗੇ ਕਿ ਪ੍ਰਭੂ ਦੇ ਆਉਣ ਦੇ ਬਾਰੇ.
And they're heavily into conspiracy theories.
ਉਹ ਸੋਚ ਰਹੇ ਨੇ ਕਿ ਜਿਹੜੀ ਇਹ ਗੱਲਾਂ ਲੋਕਾਂ ਨੇ ਬਣਾਈਆਂ ਹੈਗੀਆਂ ਉਹਨਾਂ ਵਿੱਚ ਹੀ ਡੁੱਬ ਜਾਂਦੇ
ਆ. And they waste all their energy on this.
ਸਾਰੀ ਤਾਕਤ ਆਪਣੀ ਲਾਉਂਦੇ ਉਹਨਾਂ ਗੱਲਾਂ ਉੱਤੇ.
Rather than doing what the Bible says.
ਜੈਸੇ ਕਿ ਇਹ ਕਰਨਾ ਜੋ ਬਾਈਬਲ ਸਾਨੂੰ ਕਹਿੰਦੀ
ਹੈ. In the light of Jesus is coming, live a holy life and be busy in God's service.
On the ਇੰਤਜ਼ਾਰ ਦੇ ਵਿੱਚ ਕੀ ਲਿਖਿਆ ਬਾਈਬਲ ਵਿੱਚ? ਪਵਿੱਤਰ ਜੀਵਨ ਗੁਜ਼ਾਰੋ, ਪ੍ਰਾਰਥਨਾ ਕਰੋ, ਸੇਵਾ 'ਚ ਲੱਗੇ ਰਹੋ, ਇਹ ਲਿਖਿਆ.
Now what I want to do this morning
ਅੱਜ ਸਵੇਰੇ ਕੀ ਕਰਨਾ
is firstly briefly look at the four major views on the second coming.
ਪ੍ਰਭੂ ਯਿਸੂ ਮਸੀਹ ਆਉਣ ਦੇ ਬਾਰੇ ਜਿਹੜੀ ਚਾਰ ਗੱਲਾਂ ਹੈਗੀਆਂ ਉਹਨਾਂ 'ਤੇ ਗੌਰ ਕਰਨਾ.
I wasn't sure whether to do this because I don't want to confuse everybody, but I think it's worth touching on.
ਦੇਖਣਾ ਜ਼ਰੂਰ ਹੈਗਾ, ਪਰ ਇਹਨੂੰ ਅਸੀਂ ਜ਼ਿਆਦਾ ਗਹਿਰਾ ਨਹੀਂ ਜਾਣਨਾ ਤਾਂ ਕਿ ਤੁਸੀਂ ਘਬਰਾਉਣਾ ਜਾਓ.
And we have kind of looked at this in the Bible study on a Wednesday some time ago in great detail.
ਬਹੁਤ ਵਾਰ ਨੂੰ ਬਾਈਬਲ ਸਟੱਡੀ ਦੇਖਿਆ ਸੀ ਨੂੰ ਡੂੰਗੀ ਗਹਿਰਾਈ ਦੇ ਵਿੱਚ.
Secondly, then we'll look at what we believe is the right view.
ਅਸੀਂ ਕੀ ਵਿਸ਼ਵਾਸ ਕਰਕੇ ਸਹੀ ਸੋਚ ਕੀ ਹੈਗੀ ਆ.
And then to end with
ਖਤਮ ਕਰਨ ਨੂੰ
we will look at the sequence of events surrounding the coming of Christ. What will actually happen?
ਪ੍ਰਭੂ ਦੀ ਆਮਦ ਦੇ ਵਾਰ ਵਾਰ ਜੋ ਗੱਲਾਂ ਹੋਣੀਆਂ, ਕਿੱਦਾਂ ਹੋਣੀਆਂ ਹੈਗੀ, ਕਦੋਂ ਹੋਣੀਆਂ ਹੈਗੀ, ਕਿਸ ਹਿਸਾਬ ਨਾਲ ਹੋਣੀਆਂ ਹੈਗੀਆਂ?
So firstly,
ਪਹਿਲੀ ਗੱਲ,
please follow carefully, please listen carefully.
ਬਾਈਬਲ ਖੋਲੋ, ਗੌਰ ਨਾਲ ਪੜ੍ਹੋ.
Try to make it as easy as possible.
ਸੌਖਾ ਸਮਝਾਓ.
Please do not get blown away by theological terms or the names, long terms, long names. This is the terminology people use. I'll try and keep it as simple as possible, but just try to follow. Put your thinking cap on today. So there are four major views. And there are variations even on these views as well.
ਇਹਨਾਂ ਗੱਲਾਂ ਬਾਰੇ ਵੀ ਲੋਕਾਂ ਦੀਆਂ ਫਰਕ ਸੋਚਾਂ
ਹੈਗੀਆਂ. The first view
ਪਹਿਲੀ ਗੱਲ
is called a premillennial view.
Premillennialism.
Now, here in Revelation 20,
ਪ੍ਰਕਾਸ਼ ਦੀ ਪੋਥੀ 20 ਦੇ ਵਿੱਚ
verse 2,
ਦੂਸਰੀ ਆਇਤ,
it tells us that the devil will be bound up for 1,000 years.
Shaitan jo rahega, iblis jo rahega, 1,000 years liye banne jaoga.
So when we talk about a millennium, it's talking about 1,000 years. That's where the term comes from.
Millennium, 1,000 years nu millennium kehnde hai. Supreme millennium, 1,000 years to pehla.
Now, what does this actually teach people who take this view?
Loki ede bare ki kehnde aa?
What he says is this.
Ki kehya?
As we come nearer to the coming of Christ, so this is where we are now. In the present church age, as we come nearer to the end, there will be a period of tribulation where there's a time of great suffering and persecution for the church, and then Christ will come visibly. He'll come visibly. And Christians who have died and those who are living on the earth will have resurrected, glorified bodies. And then they will reign with Christ for 1,000 literal years on the earth.
1,000 saal de layi Prabhu de naal oh raj karoge.
Those who are unbelievers, when Christ comes, will remain in their normal bodies, but most will turn to Christ.
ਬਹੁਤ ਸਾਰੇ ਫਿਰ ਵੀ ਮਸੀਹ ਕੋਲ ਆਓਗੇ.
ਸੋ ਯੂ ਹੈਵ ਗਲੋਰੀਫਾਈਡ ਬਾਡੀਜ਼ ਐਂਡ ਨੋਰਮਲ ਬਾਡੀਜ਼ ਔਨ ਦੀ ਅਰਥ ਫॉर 1000 ਯੀਅਰਸ. ਤੇ
ਜੀ ਉੱਠੇ ਜਿਸਮ ਹੋਣੇ ਹੈਗੇ ਆ ਔਰ ਆਮ ਜਿਸਮ ਹੋਣੇ ਆ.
Satan will be bound.
Shaitan baj hoye na.
And he'll have no influence on the earth.
Shaitan da tarte te koi asar nahi hona.
So chapter 20 verse 2 talks about the binding of Satan.
Usse te likhya hai ki 2 de vich ki unne banne bajya jana.
Then at the end of the 1,000 years,
1000 saal to baad,
Satan will be let loose for a short period.
Thodi der de layi Shaitan khulla chhadya jaoga.
And those who outwardly submitted to him will to Christ, but not inwardly, will turn to Satan.
ਜਿਨ੍ਹਾਂ ਨੇ ਬਾਹਰੋਂ ਤਾਂ ਦਿਖਾਵਾ ਕੀਤਾ ਪ੍ਰਭੂ ਦੇ ਕੋਲ ਆਉਂਦਾ, ਪਰ ਉਹਨਾਂ ਦੇ ਦਿਲ ਹਜੇ ਵੀ ਨਹੀਂ ਬਦਲੇ ਹੈਗੇ, ਉਹਨਾਂ ਨੇ ਸ਼ੈਤਾਨ ਵੱਲ ਚਲ ਜਾਣਾ.
There will be a battle, chapter 20 verse 8.
ਜਿਹਦੇ ਲਈ 8 ਲਿਖਿਆ ਕਿ ਉਹ ਜੰਗ ਆਊਗੀ.
Christ will raise the remaining dead unbelievers.
ਮੁਰਦੇ ਜਿਹੜੇ ਹੈਗੇ ਅਨਵਿਸ਼ਵਾਸੀ ਪ੍ਰਭੂ ਉਹਨਾਂ ਨੂੰ ਜੀ ਜਲਾਊਗਾ.
And then there'll be the final judgment.
ਫਿਰ ਅਖੀਰਲੀ ਕਿਆਮਤ ਆਊਗੀ.
Some premillennialists will say the 1,000 years is not literal, but it's just a long period of time.
ਕਿ ਕਹੋਗੇ ਕਿ 1,000 saal 1,000 saal ਨਹੀਂ ਹੈਗਾ, ਉਦਾਂ ਹੀ ਲੰਬੇ ਸਮੇਂ ਦੀ ਗੱਲ ਹੋ ਰਹੀ ਆ.
So this is a fairly well established view.
So ਇਹ ਕਾਫੀ ਲੋਕਾਂ ਦੀ ਸੋਚ ਹੈਗੀ ਆ.
But I personally struggle with this view.
ਮੈਂ ਕਹਿੰਦੇ ਮੈਨੂੰ ਮੁਸ਼ਕਿਲ ਲੱਗਦੀ ਹੈ ਗੱਲ.
For many many reasons.
ਬਹੁਤ ਸਾਰੀ ਵਜ੍ਹਾ ਦੇ ਲਈ.
Because I do not see there being two resurrections in the Bible. One for believers and another for unbelievers.
ਬਾਬਾ ਜੀ ਦੋ ਕਿਆਮਤ ਨਹੀਂ ਲਿਖੇਗੇ ਕਿ ਵਿਸ਼ਵਾਸੀਆਂ ਦੇ ਲਈ ਕਾਲ
ਵਿਸ਼ਵਾਸੀ. There just seems to be one resurrection. John chapter 20 verse 28 to 29 talks about resurrection to life and a resurrection to condemnation at the same time. Also, I don't see anywhere in the Bible where it talks about glorified bodies and normal bodies being together. There are other reasons, but those are some of them. The second view is what we call the pre-tribulation premillennial view or premillennialism, or sometimes it's called dispensational premillennialism. Okay? Don't get blown away by the terminology. So what does this teach? What this teaches is that this is the present age that we live in. Then all of a sudden, Christ will come invisibly, and he will rapture his church. All the believers will be raptured and taken away from the world. All believers will be taken away. Even those who have died, they'll be with him.
They'll be with him.
So this So, you'll wake up in the morning.
ਤੁਸੀਂ ਸਵੇਰ ਉੱਠੋਗੇ.
So if you're a believer,
ਜੇ ਤੁਸੀਂ ਵਿਸ਼ਵਾਸੀ ਆ ਗਿਆ,
you'll disappear.
ਤੁਸੀਂ ਹੋਣਾ ਨਹੀਂ ਇੱਥੇ.
And if your spouse is not a believer, they'll be left behind.
ਜੇ ਤੁਹਾਡੀ ਪਤਨੀ ਨਹੀਂ ਵਿਸ਼ਵਾਸੀ ਹੈਗੀ, ਉਹ ਪਿੱਛੇ ਰਹਿ ਜੂਗੀ ਘਰ 'ਚ, ਤਾਂ ਤੁਸੀਂ ਚਲੇ ਜਾਓਗੇ.
And there are lots of movies based on this.
ਬਹੁਤ ਸਾਰੀਆਂ ਫਿਲਮਾਂ ਬਣਾਈਆਂ ਨੇ ਇਸ ਗੱਲਾਂ ਤੇ.
And they said this will happen all over the world.
ਸਾਰੀ ਦੁਨੀਆ 'ਚ ਹੋਣਾ ਹੈ.
Believers will be taken, unbelievers will be left behind.
ਵਿਸ਼ਵਾਸੀ ਉਠਾਏ ਜਾਓਗੇ, ਅਨਵਿਸ਼ਵਾਸੀ ਧਰਤੀ ਤੇ ਰਹਿ ਜੂਗੇ.
After that,
ਉਸ ਤੋਂ ਬਾਅਦ,
there'll be a 7-year period on the earth called the tribulation period.
ਸੱਤਾਂ ਸਾਲਾਂ ਦਾ ਸਮਾਂ ਹੋਊਗਾ ਜਿਹੜਾ ਕਿ ਟ੍ਰਿਬਿਊਲੇਸ਼ਨ, ਜਿੱਥੇ ਕਿ ਦੁੱਖ ਆਉਗੇ.
And that is when in Revelation it talks about the breaking of the seals and the trumpets and the bowls.
ਜੇ ਲਿਖਿਆ ਮੋਹਰਾਂ ਤੋੜੀ ਜਾਊਗੀਆਂ.
The disasters will be poured out on the
earth. ਮੋਹਰਾਂ ਤੋੜੀ ਜਾਊਗੇ, ਕਟੋਰੇ ਹੈਗੇ ਉਹ ਡੇਲੇ ਜਾਊਗੇ, ਉਸ ਨੇ ਗੱਲਾਂ ਸੱਤਾਂ ਸਾਲਾਂ ਵਿੱਚ ਸਾਰਾ ਕੁਝ ਹੋਣਾ ਹੈਗਾ.
And there'll be the rise of the Antichrist.
ਮੁਖਾਲਫ-ਏ-ਮਸੀਹ ਉਠਾਇਆ ਜਾਊਗਾ.
Some say there's the ingathering of the Jews.
ਯਹੂਦੀ ਇਕੱਠੇ ਹੋਊਗੇ.
And they will see Jesus as their Messiah.
ਪ੍ਰਭੂ ਨੂੰ ਦੇਖੂਗੇ ਆਪਣਾ
ਮਸੀਹ. And they will evangelize the world.
ਮੁਨਾਦੀ ਕਰੂਗੇ ਦੁਨੀਆ ਵਿੱਚ.
And then after 7 years,
ਸੱਤਾਂ ਸਾਲਾਂ ਬਾਅਦ,
Christ will return.
ਪ੍ਰਭੂ ਆਉਗੇ.
This time visibly.
ਹੁਣ ਦਿਖਾਈ ਦੇਵੋਗੇ.
And after the 7 years,
ਸੱਤਾਂ ਸਾਲਾਂ ਬਾਅਦ,
then he will reign on the earth for 7 years.
ਸੱਤਾਂ ਸਾਲਾਂ ਲਈ ਪ੍ਰਭੂ ਧਰਤੀ ਉੱਤੇ ਰਾਜ ਕਰੂਗੇ.
Satan will be bound.
ਸ਼ੈਤਾਨ ਬੰਨੇ ਜਾਊਗਾ.
There are many variations on what will happen.
ਉਹਦੇ ਬਾਰੇ ਵੀ ਬਹੁਤ ਸਾਰੀ ਗੱਲਾਂ ਹੈਗੀਆਂ ਕਿ ਕੀ ਹੋਊਗਾ.
But eventually at the end of the 1,000 years,
ਹਜ਼ਾਰ ਸਾਲ ਬਾਅਦ,
there will be a battle.
ਜੇ ਲੜਾਈ ਹੋਗੀ.
And then there will be the final judgment.
ਫਿਰ ਅਖੀਰਲਾ ਇਨਸਾਫ ਹੋਗਾ.
Again, I really struggle with this view.
ਇਹ ਵੀ ਸੋਚਦੇ ਨਾਲ ਮੈਨੂੰ ਮੁਸ਼ਕਿਲ ਆਗੀ ਪਈ ਕਹਿੰਦੇ.
Because again it talks about two separate comings of Christ, invisibly, and I don't see that anywhere in the Bible. ਦੇਖੋ
ਦੇਖੀ ਦੋ ਦਫਾ ਪ੍ਰਭੂ ਆਉਗੇ, ਇਹ ਕਿਤੇ ਨਹੀਂ ਲਿਖਿਆ ਗਿਆ. ਮੈਂ
The Bible just seems to talk about one coming which is visible.
ਇੱਕ ਵਾਰ ਪ੍ਰਭੂ ਨੇ ਆਉਣਾ ਜਦੋਂ ਹਰ ਇੱਕ ਆਪਸ ਨੂੰ ਦੇਖੂਗੀ.
And I don't see the Bible talking about the church being raptured invisibly and taken out of a tribulation period.
ਇਹ ਲਿਖੇ ਕਿ ਮੰਡੀ ਚ ਰਹੇਗੀ ਉਹ ਉਠਾਈ ਜਾਊਗੀ ਔਰ ਕੋਈ ਦੇਖੂਗਾ ਨਹੀਂ, ਮੰਡੀ ਉਠਾਈ ਜਾਣ ਨੂੰ ਇਹ ਵੀ ਨਹੀਂ ਗੱਲ ਹੈਗੀ.
And also this view relatively speaking is quite young compared to the other views.
ਪਹਿਲੀਆਂ ਸੋਚਾਂ ਜਿਹੜੀ ਹੈਗੀਆਂ ਜੋ ਸਹੀ ਹੈਗੀਆਂ ਉਹ ਬਹੁਤ ਪੁਰਾਣੀਆਂ ਸੋਚਾਂ ਹੈਗੀਆਂ, ਨਵੀਆਂ ਸੋਚਾਂ ਜਿਹੜੀ ਹੈਗੀ ਉਹ ਆ ਕੇ ਵਿੱਚ ਦਖਲ ਦਿੰਦੀਆਂ.
If you go back to the 1800s,
ਤੁਸੀਂ 18ਵੀਂ ਸਦੀ ਵਿੱਚ ਜਾਓ,
to someone called J.N. Darby, an Englishman.
J.N. Darby, ਅੰਗਰੇਜ਼ ਦਾ.
And he embraced what is called a dispensational view of the Bible.
ਉਹਦੀ ਸੋਚ ਸੀਗੀ ਫਰਕ ਬਾਈਬਲ ਬਾਰੇ.
And then this view was taken to America.
ਉਹ ਸੋਚ ਅਮਰੀਕਾ ਚ ਲੈ ਗਏ.
And then propagated, obviously, when America sneezes, the whole world catches the flu.
ਅਮਰੀਕਾ ਨੂੰ ਸ਼ੱਕ ਆਉਂਦੀ ਹੈ ਤਾਂ ਸਾਰੀ ਦੁਨੀਆ ਨੂੰ ਫਲੂ ਹੋ ਜਾਂਦਾ.
And it's promoted through Hollywood movies, even today.
ਫਿਲਮਾਂ ਬਣਾਈਆਂ ਉਹਦੀਆਂ ਹਾਲੀਵੁੱਡ ਦੀਆਂ.
And it's become quite big and massive.
ਬਹੁਤ ਵੱਡੀ ਗੱਲ ਬਣ ਗਈ, ਗੱਲ ਕੁਛ ਨਹੀਂ ਪਰ ਬਹੁਤ ਵੱਡੀ ਗੱਲ ਬਣ ਗਈ ਫਿਲਮਾਂ ਬਣਾ ਕੇ.
Thirdly then,
ਤੀਸਰੀ ਗੱਲ,
you have what we call the post-millennial view or post-millennialism.
ਹਜ਼ਾਰ ਸਾਲ ਤੋਂ ਬਾਅਦ ਦੀ ਗੱਲ ਹੈਗੀ ਆ.
Now what does this particular view say?
ਇਹ ਕਹਿੰਦੇ ਆ,
they will take something like Matthew chapter 13 verse 31 to 32.
ਮਤੀ 13 31 ਆਇਤ ਲੈ ਕੇ.
And they said the kingdom of God there is described as a mustard seed.
ਪਰਮੇਸ਼ਰ ਦੇ ਰਾਜ ਦਾ ਤੁਲਨਾ ਕੀਤੀ ਹੈਗੀ ਇੱਕ ਰਾਈ
ਦਾ ਦਾਣੇ ਬਰਾਬਰ. So you take a seed, you plant it and it grows.
ਦਾਣਾ ਲਓ, ਰਾਈ ਦਾ ਦਾਣਾ ਲਓ, ਬੀਜ ਦੋ ਔਰ ਦਰਖਤ ਬਣ ਜਾਂਦਾ.
And it becomes a big tree greater than all the others.
ਵੱਡਾ ਦੂਸਰੇ ਦਰਖਤਾਂ ਨਾਲੋਂ ਵੱਡਾ ਬਣ ਜਾਂਦਾ.
So this view says,
ਇਹ ਲਿਖੇ ਕਹਿੰਦੇ ਆ,
the gospel, the church is like a mustard seed.
ਜਿਦਾਂ ਰਾਈ ਦਾ ਦਾਣਾ ਹੈਗਾ.
And it'll grow.
ਉਹ ਵਧੂਗਾ.
And it'll spread throughout the earth. And it says eventually Christianity will influence the whole world.
ਵਿਸ਼ਵਾਸ ਜਿਹੜਾ ਹੈਗਾ ਉਹ ਸਾਰੀ ਧਰਤੀ ਉੱਤੇ ਫੈਲ ਜਾਊਗਾ, ਸਾਰੀ ਧਰਤੀ ਉੱਤੇ ਅਸਰ ਹੋਊਗਾ.
In this now.
ਹੁਣ ਜੋ ਹੋ ਰਿਹਾ.
And eventually its influence will be all over the world and you'll have this golden age, the millennial period.
ਉਹ ਅਸਰ ਸਾਰੀ ਧਰਤੀ ਤੇ ਹੋਗੇ, ਫਿਰ ਉਹ ਸੁਨਹਿਰਾ ਯੁੱਗ ਆਊਗਾ.
And so it's not like Christ on the earth, it doesn't mean they'll be resurrected, but it's everything will be as it is now.
Holy holy sab ho raha hai inke usre prabhu aage usre sara kuch hoga,
but Christianity will influence the whole world.
Vishwas tha sari tarti hote asar hoga.
And then after that there will be the coming of Christ.
Phir se prabhu yeshu mein aaoge.
Again I really struggle with this particular view.
Ye then I'll be soch hai ki mushkil hai,
because when you read the Bible,
jo si Bible padhte hain,
It doesn't talk about the whole world becoming Christianized before the coming of Christ. In fact, the Bible it says, doesn't it, Luke chapter 18, verse 8, look, will there be any faith on the earth when Christ comes? And this view has a very optimistic view. Things will get better and better. When I read the Bible, it seems to tell me that things will get worse spiritually. Okay, then finally, we have the amillennial view.
Amillennial.
Or amillennialism, if you're an American. They never pronounce it right. Now, this particular view is the view that we hold in this church.
ਇਸ ਗੱਲ ਉੱਤੇ ਅੱਜ ਅਸੀਂ ਇਸ ਮੰਡਲੀ ਵਿੱਚ ਕਾਇਮ ਹੈਗੇ
ਪ੍ਰੀਵੀਅਸ ਪਾਸਟਰ ਹਰੀ ਯੰਗ ਹੈਲਡ ਦਿਸ ਵਿਊ ਐਸ ਵੈਲ
ਬਾਈ ਹਰੀ ਯੰਗ ਦੀ ਵੀ ਹੀ ਸੋ
ਐਂਡ ਵੀ ਰਿਸਪੈਕਟ ਆਲ ਵਿਊਜ਼ ਐਂਡ ਇਫ ਯੂ ਹੈਵ ਅ ਡਿਫਰੈਂਟ ਵਿਊ ਵੀ ਰਿਸਪੈਕਟ ਆਲ ਵਿਊਜ਼
ਕਿਸੇ ਦਾ ਕੋਈ ਫਰਕ ਸੋਚੇਗਾ ਜੀ ਸਾਰੀ ਅਸੀਂ ਸੋਚਾਂ ਦੀ ਕਦਰ ਕਰਦੇ ਹਾਂ
but we believe this to be the most biblical view. And this particular view, in comparison to all the other views, is very simple. This view says there is no literal 1,000-year reign.
The
1,000 years is symbolic simply of a long period of time.
1,000 saal nishan hai ke lambe arse da.
Between Christ's first coming and second coming. ਉਹਦੀ
ਪਹਿਲੀ ਆਮਦ ਤੇ ਦੂਸਰੀ ਆਮਦ ਦੇ ਵਿਚਕਾਰ ਜਿਹੜਾ ਸਮਾਂ ਹੈਗਾ ਉਹਨੂੰ ਕਹਿੰਦੇ
ਹੈ। So the millennial period is talking about now. This is it.
ਹੁਣ ਦੀ ਗੱਲ ਜਿਸ ਸਮੇਂ
ਤੇ ਅਸੀਂ ਆ ਰਹੇ ਹਾਂ। Between Christ's first coming and second coming.
ਪਹਿਲੀ ਦੂਸਰੀ ਆਮਦ ਦੇ ਵਿਚਕਾਰ ਅਸੀਂ ਅੱਜ ਜੀ ਰਹੇ ਹੈਗੇ ਨਾ ਇਸ ਸਮੇਂ ਦੀ ਗੱਲ ਹੋ ਰਹੀ ਆ।
Towards the end.
ਆਖਰ ਵਾਲਾ।
There will be a tribulation period.
ਦੁੱਖਾਂ ਦਾ ਸਮਾਂ ਆਊਗਾ।
So signs have been there throughout history.
ਇਤਿਹਾਸ ਦੇ ਵਿੱਚ ਨਿਸ਼ਾਨ ਹੈ ਕਿ
we've always had disasters, we've always had famines.
ਹਾਦਸੇ ਭੁਖਮਰੀ ਹਮੇਸ਼ਾ ਰਹੀ ਹੈ।
We've always had persecution.
ਸਤਾਵ ਹਮੇਸ਼ਾ ਰਹੇ ਆ।
But this view says towards the end these things will intensify and increase in scale.
ਅੰਤ ਦੇ ਵਿੱਚ ਇਹ ਜ਼ਿਆਦਾ ਹੋਰ ਵਧੋਗੇ ਤਦਾਦ ਦੇ ਵਿੱਚ ਔਰ ਗਹਿਰਾਈ ਦੇ ਵਿੱਚ।
And then you'll have a tribulation period.
ਫਿਰ ਇੱਕ ਸਮਾਂ ਆਊਗਾ ਜਦੋਂ ਕਿ ਦੁੱਖਾਂ ਦਾ ਸਮਾਂ ਆਊਗਾ।
And then Christ will come.
ਫਿਰ ਪ੍ਰਭੂ ਯਿਸੂ ਮਸੀਹ ਆਉਗੇ।
And that'll be it.
Bas.
There'll be the final judgment.
Akhirli qiyamah hogi.
There'll be a resurrection of believers, unbelievers.
Vishwasiyon da anvishwasiyon da jeevan hoga.
And then there'll be the final judgment.
Akhirli qiyamah.
And those who are unbelievers will have eternal hell, and those who are believers will have a new heaven and a new earth.
Vishwasi name zameen name asman de bare
mein hoga. Now these are the major views.
Eh vadiyan vadiyan sochan hai jiyan.
I hope you can see, even if you don't understand everything, that there is an element of mystery surrounding the second coming. And we cannot always be dogmatically sure on these things. Okay, so these are the four major views. So what does Revelation 20 actually teach then? So let's go into Revelation 20 now. And we hold on to the amillennial view. So let me now interpret this for you, briefly. So, as we have studied the book of Revelation, I've said to you again and again that Revelation is full of symbols. Right from the beginning of Revelation, we saw Jesus is in the midst of the golden lampstand. The lampstands, this is symbolic of the church. Jesus is described with a sword coming out of his mouth.
Mujhe talwar nikal diya.
And there's other things. His hair is as white as snow.
Prabhu de baal un varge safed hai
gaya. Or is it wool? I can't remember. But Jesus is describing symbolic language to say this is the exalted, risen Lord Jesus Christ.
Uchcha ji uthya Prabhu Yeshu Masih Parmeshwar da bayan karde hai tasveer vich samjha ke.
Why? Because this was written to Christians who were persecuted, who were discouraged.
ਉਹਨਾਂ ਵਿਸ਼ਵਾਸੀ ਨੇ ਕਿਉਂ ਲਿਖੇ ਗਿਆ ਸੀ ਜਿਹੜੇ ਸਤਾਏ ਜਾ ਰਹੇ ਦੁੱਖ ਉਠਾ ਰਹੇ ਹੈਗੇ ਵਿਸ਼ਵਾਸ ਦੀ ਖਾਤਰ?
Thinking, where is Jesus?
ਕਹਿੰਦੇ ਪ੍ਰਭੂ ਕਿੱਥੇ ਗਏ?
And this revelation appears and Jesus says, I am the risen Lord.
ਕਾਸ਼ਵਾ ਆਇਆ ਕਿ ਮੈਂ ਜੀ ਉੱਠਿਆ ਪਰਮੇਸ਼ਰ ਪ੍ਰਭੂ
ਯੇਸ਼ੂ। I am the all powerful one.
ਸਰਵ ਸ਼ਕਤੀਮਾਨ ਪਰਮੇਸ਼ਰ ਮੈਂ ਆ।
Who is in the midst of the golden lampstand. I am with you in your suffering.
ਵਿਚਕਾਰ ਖੜਾ ਮੈਂ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਤੁਹਾਡੀ ਮੰਡਲੀ ਦੇ ਵਿੱਚ ਤੁਹਾਡੇ ਨਾਲ ਖੜਾ।
We've looked and seen there are beasts and dragons in the book of Revelation. There are seals and trumpets and bowls. It's full of numbers. The number 7 occurs 54 times. 7 churches. 7 eyes, 7 spirits. 7 seals, 7 trumpets, 7 bowls. You can go on and on. 7 is a number of completion. God created everything and rested on the 7th day when He completed everything. So this is not just coincidental, these are deliberately there. So there are numbers of completeness, numbers of incompleteness. There's 144,000. 12 times 12. 144. Times 10 times 10 times 10. And this forms a perfect cube, talking about the people of God that are numbered. God knows them. The complete number of God's people. There are incomplete numbers. 3.5 years. 42 months. Times, times and half a time. So numbers that are of completion, numbers that are not complete. So incomplete numbers talk about a short time, complete numbers talk about a long time.
ਜਿਹੜੇ ਆਂਕੜੇ ਪੂਰੇ ਹੋਏ ਤੇ ਹੈ ਕਿ ਉਹ ਲੰਬੇ ਸਮੇਂ ਦੀ ਗੱਲ ਹੈਗੀ ਹੈ ਜਿਹੜਾ ਸੰਪੂਰਨ ਕਰਨਾ ਪ੍ਰਭੂ ਨੇ ਜੋ
ਛੋਟੇ ਜਦੋਂ
ਅਸੀਂ ਆਉਂਦੇ ਪ੍ਰਕਾਸ਼ ਦੀ ਪੋਥੀ 20 ਦੇ ਵਿੱਚ
ਸਪੀਕਸ ਆਫ ਦਾ ਬਾਈਂਡਿੰਗ ਆਫ ਦਾ ਡਰੈਗਨ
ਅਜਗਰ ਜਿਹੜਾ ਹੈਗਾ ਦਰਿੰਦਾ ਉਹਨੂੰ ਬੰਨਿਆ ਜਾਂਦਾ
He's bound for 1,000 years
1,000 ਸਾਲ ਦੇ ਲਈ ਸ਼ੈਤਾਨ ਨੂੰ ਬੰਨਿਆ ਗਿਆ
ਦਿਸ 1,000 years ਇਜ਼ ਨਾਟ ਟੂ ਬੀ ਟੇਕਨ ਲਿਟਰਲੀ
1,000 ਸਾਲ ਸੱਚੀ ਮੁੱਚੀ ਨਾ ਜਾਣੋ
It's symbolic.
ਨਿਸ਼ਾਨ ਹੈਗਾ ਹੈ
It's a complete number.
ਹਜ਼ਾਰ ਸੇ
ਸੰਪੂਰਨ ਨੰਬਰ The complete period between Christ's first coming and second coming. ਉਹਦੀ
ਪਹਿਲੀ ਤੇ ਦੂਸਰੀ ਆਮਦ ਦੇ ਵਿਚਕਾਰ ਦੇ ਜਿਹੜਾ ਸਮਾਂ 1,000 ਸਾਲ ਉਹਦੀ ਗੱਲ ਹੈਗੀ ਆ
Satan will be bound.
ਸ਼ੈਤਾਨ ਬੰਨਿਆ ਜਾਊਗਾ.
Satan was bound when Christ first came.
ਪ੍ਰਭੂ ਜਦੋਂ ਆਏ ਪਹਿਲੀ ਵਾਰ ਸ਼ੈਤਾਨ ਉਦੋਂ ਵੀ ਬੰਨਿਆ ਸੀਗਾ.
You say how was Satan bound?
ਕਿੱਦਾਂ ਬੰਨਿਆ ਸੀਗਾ ਪੁੱਛੋ।
Jesus was victorious over Satan.
ਪ੍ਰਭੂ ਯਿਸੂ ਮਸੀਹ ਸ਼ੈਤਾਨ ਤੇ ਜੈਵੰਤ ਸੀਗੇ।
In the wilderness he was victorious.
ਵਿਆਹ ਦੇ ਪ੍ਰਭੂ ਨੇ ਜਿੱਤ ਪਾਈ ਸ਼ੈਤਾਨ ਤੇ।
In his death on the cross he was victorious.
ਸਲੀਬੀ ਮੌਤ ਤੇ ਪ੍ਰਭੂ ਨੇ ਜਿੱਤ ਪਾਈ
ਸ਼ੈਤਾਨ ਤੇ। In his resurrection and ascension he was victorious.
ਜਿੱਤ ਦੇ ਵਿੱਚ ਔਰ ਅਸਮਾਨ ਜਾਣਦੇ ਜੇ ਪ੍ਰਭੂ ਯਿਸੂ ਮਸੀਹ ਨੇ ਜਿੱਤ ਪਾਈ ਸ਼ੈਤਾਨ ਤੇ।
Matthew 12:29 speaks about the binding up of the strong man. Revelation 10:17 Jesus said, I saw Satan fall like lightning from heaven. Jesus at his first coming bound Satan.
ਪ੍ਰਭੂ ਯਿਸੂ ਮਸੀਹ ਪਹਿਲੀ ਵਾਰ ਜਦੋਂ ਆਏ ਉਹਨਾਂ ਨੇ ਸ਼ੈਤਾਨ ਨੂੰ ਉਸੇ ਵੇਲੇ ਬੰਨ੍ਹ
ਦਿੱਤਾ। But you say what is this binding in relation to?
ਇਹ ਬੰਨ੍ਹਣ ਦਾ ਮਤਲਬ ਕੀ ਹੈਗਾ?
Look at chapter 20 again, Revelation and verse 3.
ਵੀ ਚੈਪਟਰ 3 ਦੇਖੋ।
And it says there that he should deceive the nations no more till the 1,000 years were finished.
ਤਾਂ ਕਿ ਉਹ 1,000 ਸਾਲ ਤੱਕ ਲੋਕਾਂ ਕੋ ਦੋਕਾ ਨਾ ਦੇ ਕੌਮਾਂ ਕੋ।
He is bound.
ਉਹ ਬੰਨ੍ਹਿਆ ਗਿਆ।
So that he cannot deceive the nations any longer.
ਕਿ ਉਹ ਜ਼ਿਆਦਾ ਚਿਰ ਕੌਮਾਂ ਨੂੰ ਧੋਖਾ ਨਾ ਦੇ ਸਕੇ।
Between the first and second coming of Christ.
ਪਹਿਲੀ ਦੂਸਰੀ ਆਮਦ ਦੇ ਪ੍ਰਭੂ ਦੀ ਆਮਦ ਤੋਂ ਵਿਚਕਾਰ।
Until his time is complete.
ਜਿੰਨੇ ਚਿਰ ਉਹਦਾ ਸਮਾਂ ਪੂਰਾ ਨਹੀਂ ਹੁੰਦਾ।
You say, well, how does that work out?
ਇਹ ਕਿਦਾਂ ਹੁੰਦਾ ਪੁੱਛੂਗਾ।
In the Old Testament.
ਪੁਰਾਣੇ ਨਿਯਮ ਵਿੱਚ.
Satan had a grip over the nations.
ਪੁਰਾਣੇ ਨਿਯਮ ਵਿੱਚ ਸ਼ੈਤਾਨ ਦਾ
The message of the good news was restricted primarily to the nation of Israel. Since Christ came, Christ came, he defeated Satan, and he broke Satan's grip over the nation.
ਸ਼ੈਤਾਨ ਦੀ ਜਿਹੜੀ ਪਕੜ ਸੀਗੀ ਕੌਮਾਂ ਉੱਤੇ ਉਹਨੂੰ ਤੋੜ ਦਿੱਤਾ
ਐਂਡ ਬਾਉਂਡ ਹਿਮ
ਬੰਦਾ ਉਹਨੂੰ
ਸ਼ੈਤਾਨ ਐਂਡ ਨਾਓ ਦ ਗੋਸਪਲ ਇਜ਼ ਗੋਇੰਗ ਆਊਟ ਟੂ ਦੀ ਐਂਡਸ ਆਫ ਦੀ ਅਰਥ
ਹੁਣ ਦੁਨੀਆ ਦੇ ਇੰਤਹਾ ਤੱਕ ਪਰਮੇਸ਼ਰ ਦਾ ਵਚਨ ਜਾ
ਰਿਹਾ ਹੈ ਟੂ ਐਵਰੀ ਟ੍ਰਾਈਬ ਟੰਗ ਐਂਡ ਨੇਸ਼ਨ ਆਫ ਦੀ ਅਰਥ
ਹਰ ਕੌਮ ਹਰ ਕਬੀਲੇ ਅਹਲੇ ਜ਼ਬਾਨ ਹਰੇਕ ਕੋ ਪਹੁੰਚਦੀ ਹੈ
ਨਾਟ ਜਸਟ ਟੂ ਜੂਸ ਬਟ ਟੂ ਜੈਂਟਾਈਲਸ
ਸਿਰਫ ਯਹੂਦੀਆਂ ਤੱਕ ਨਹੀਂ ਗੈਰ ਕੌਮੀਆਂ
ਤੱਕ ਪਹੁੰਚਦੀ ਹੈ ਜੀਸਸ ਸੈਡ ਆਈ ਵਿਲ ਬਿਲਡ ਮਾਈ ਚਰਚ ਐਂਡ ਦ ਗੇਟਸ ਆਫ ਹੈਲ will not prevail
against it.
Of course, Satan can still tempt us.
Shaitan azmaunda zarur hai sanu.
He's a roaring lion.
Garajda sher hai.
He can defeat us at times if we don't call on God's help and take on the armor of God.
Kehde sanu haradanda hai je assi shastr vaste nahi pehnde prabhu de.
But he is bound.
Bajja hoya hai.
He cannot stop the gospel going out.
Injil de phailan ton shaitan onu rok nahi sakda.
John chapter 12 verse 31 and 32. Jesus said, now is the judgment of this world. Now the ruler of this world will be cast out. And I, if I am lifted up from the earth, I will draw all men to myself.
ਕਹਿੰਦੇ ਹੁਣ ਦੁਨੀਆ ਦਾ ਇਨਸਾਫ ਹੋਗਾ ਹੁਣ ਜਿਹੜਾ ਸ਼ਿਤਮ ਪਰਤਾਉਣ ਵਾਲਾ ਹੈਗਾ ਉਹ ਬੰਝੇ ਜਾਊਗਾ ਪ੍ਰਭੂ ਕਹਿੰਦੇ ਹੁਣ ਜਦ ਮੈਂ ਉੱਪਰ ਉਠਾਉਂਗਾ ਉੱਪਰ ਉੱਪਰ ਉੱਚਾ ਕੀਤਾ ਜਾਊਂਗਾ ਤਾਂ ਮੰਡਲੀ ਨੂੰ ਮੈਂ ਨਾਲ ਉੱਪਰ ਲੈ ਕੇ ਆਊਂਗਾ
So here in Revelation,
ਤਾਂ ਪ੍ਰਕਾਸ਼ ਦੀ ਪੋਥੀ ਵਿੱਚ
John is saying,
ਯੋਹਨਾ ਕਹਿੰਦਾ
during this thousand years,
ਇਸ ਹਜ਼ਾਰ ਸਾਲ ਦੇ ਦਰਮਿਆਨ,
it's not literal, it just means the period between Christ's first and second coming,
ਪਹਿਲੀ ਦੁਸ਼ਮਣ ਦੇ ਵਿੱਚ ਸਮਾਂ ਹੈਗਾ,
the gospel will go out.
ਇੰਜੀਲ ਫੈਲੂਗੀ.
Verse 4 tells us
that
he saw the souls of the beheaded. And they lived and reigned with Christ for 1,000 years. Notice it says, I saw the souls, not the bodies. The soul, so you die and you go to be with the Lord.
ਜਿਹੜੇ ਮਰ ਗਏ ਉਹ ਜਦੋਂ ਉਹਨਾਂ ਦੀ ਰੂਹ ਜਦੋਂ ਪ੍ਰਭੂ ਕੋਲ ਚਲ ਗਈ ਉਹ ਕੀ ਕਹਿੰਦਾ ਕਹਿੰਦਾ ਮੈਂ ਰੂਹਾਂ ਦੇਖੀਆਂ ਉੱਤੇ ਜਿਸਮ
ਨੂੰ It's not talking about a literal millennial age on the earth.
ਧਰਤੀ ਉੱਤੇ ਜਿਹੜਾ ਦੁੱਖ ਹੈਗਾ ਉਹਦੀ ਗੱਲ ਨਹੀਂ ਕਹੋ ਰਹੀ
Souls of the dead.
ਮੁਰਦਿਆਂ ਦੀਆਂ ਰੂਹਾਂ ਦੇਖੀਆਂ ਜਿਹੜੇ
Verse 6 says that's the first resurrection.
ਉਹ ਪਹਿਲੀ ਕਿਆਮਤ ਹੈਗੀ ਹੈ
So the resurrection here is described as dying.
ਪਹਿਲੀ ਕਿਆਮਤ ਕੀ ਹੈ ਜਦੋਂ
ਮਰ ਜਾਂਦਾ Because when you die you are promoted aren't you your soul goes to be with the Lord.
ਜਦੋਂ ਮਰ ਜਾਂਦੇ ਆ ਨਾ ਤੇ ਸਾਡਾ ਸਾਡੀ ਤਰੱਕੀ ਹੋਈ ਹੈਗੀ ਆ ਸਾਡੀ ਰੂਹਾਂ ਪ੍ਰਭੂ ਕੋਲ ਚਲ ਜਾਣੀ ਆ
So if I were to die today
So ਜੇ ਮੈਂ ਅੱਜ ਮਰ ਜਾਵਾਂ
My soul would be with the Lord
ਮੇਰੀ ਰੂਹ ਪ੍ਰਭੂ ਦੇ ਨਾਲ
ਹੋਵੇਗੀ And it would rule and reign with him
ਪ੍ਰਭੂ ਦੇ ਨਾਲ ਮੇਰੀ ਰੂਹ ਰਾਜ ਕਰੂਗੀ
This is the 1,000 years I'm reigning with him until he comes again. It's not literal.
ਜਿਹੜੇ ਪ੍ਰਭੂ ਦੁਆਰਾ ਵਾਪਸ ਮੁੜ ਕੇ ਨਹੀਂ ਆਉਗੇ
And at the end of the 1,000 years, verse 7 through to 10, before the time of completion, Satan will be let loose.
ਪੂਰੇ ਇਹ ਹਜ਼ਾਰ ਸਾਲ ਪੂਰਾ ਹੋਣ ਤੋਂ ਬਾਅਦ ਕੀ ਹੋਊਗਾ ਕਿ ਸ਼ੈਤਾਨ ਫਿਰ ਖੁੱਲ੍ਹਾ ਛੱਡਿਆ ਜਾਊਗਾ
ਐਂਡ ਸੋ ਦੇਅਰ ਵਿਲ ਬੀ ਅ ਟ੍ਰਿਬਿਊਲੇਸ਼ਨ ਪੀਰੀਅਡ
ਫਿਰ ਇੱਕ ਸਤਾ ਦੁੱਖ ਦਾ ਸਤਾਵ ਦਾ ਸਮਾਂ ਆਊਗਾ
ਸੋ ਕ੍ਰਾਈਸਟ ਡਿਫੀਟਡ ਸੈਟਨ ਔਨ ਦ ਕ੍ਰਾਸ
ਪਰਮੇਸ਼ਰ ਨੇ ਪ੍ਰਭੂ ਯੀਸ਼ੂ ਮਸੀਹ ਨੇ ਸ਼ੈਤਾਨ ਨੂੰ ਹਰਾ ਦਿੱਤਾ ਸਰੀਰ
ਤੇ ਹੀ ਬਾਉਂਡ ਹਿਮ
ਉਹਨੂੰ ਬੰਨ ਦਿੱਤਾ
And now the gospel is going out.
ਹੁਣ ਜੀਲ ਨੂੰ ਖੁੱਲੀ ਹੈਗੀ ਹੈ ਛੁੱਟੀ ਖੁੱਲੇ ਤਰੀਕੇ
ਨਾਲ ਜਾਊਗਾ ਜਦੋਂ ਤੱਕ ਐਂਡ ਹੀ ਵਿਲ ਬੀ ਲੈਟ ਲੂਸ ਫॉर ਅ ਸ਼ਾਰਟ ਪੀਰੀਅਡ
ਅਖੀਰ ਤੱਕ ਖੁੱਲੇ ਥੋੜੇ ਜਿਆਦਾ ਲਈ ਸ਼ੈਤਾਨ ਖੁੱਲਾ ਛੱਡਿਆ ਜਾਊਗਾ
ਐਂਡ ਦੇਰ ਵਿਲ ਬੀ ਦਿਸ ਟ੍ਰਿਬਿਊਲੇਸ਼ਨ ਪੀਰੀਅਡ ਦੈਨ ਕ੍ਰਾਈਸਟ ਵਿਲ ਕਮ
ਸਤਾਵ ਦਾ ਸਮਾਂ ਆਊਗਾ ਫਿਰ ਪ੍ਰਭੂ ਯੀਸ਼ੂ ਮਸੀਹ ਦੁਆਰਾ ਆਉਗੇ
ਸੋ ਲੈਟ ਮੀ ਜਸਟ ਪੁੱਟ ਦਿਸ ਟੂ ਯੂ ਇਨ ਕੰਕਰੀਟ ਟਰਮ ਸੋ ਯੂ ਅੰਡਰਸਟੈਂਡ
ਪੱਕੇ ਸਧਾਰਨ ਤਰੀਕੇ ਨਾਲ ਤੁਹਾਨੂੰ ਸਮਝਾਉਂਦੇ ਆ
ਕ੍ਰਾਈਸਟ ਕੇਮ ਐਂਡ ਡਿਫੀਟਡ Satan.
ਪ੍ਰਭੂ ਯੀਸ਼ੂ ਮਸੀਹ ਆਏ ਆ ਕੇ ਉਹਨਾਂ ਨੇ ਸ਼ੈਤਾਨ ਨੂੰ ਹਰਾਤਾ
ਔਨ ਦ ਕ੍ਰਾਸ
ਸਲੀਬ ਤੇ
So that he could not deceive the nations anymore.
ਤਾਂ ਕਿ ਉਹ ਫਿਰ ਦੁਬਾਰਾ ਕੌਮਾਂ ਨੂੰ ਧੋਖਾ ਨਾ ਦੇ ਸਕੇ
The gospel is going to go out.
ਇੰਜੀਲ ਜਾਰੀ ਹੈਗੀ ਬਾਹਰ
Some people will die, become martyrs, and they'll go on to heaven and will reign with him.
Kuch log ki mar jaoge, kuch log ki shaheed ho jaoge prabhu de layi, unhan di roohan prabhu ko jaoge swarg de vich raj karan de layi.
And so just before the coming of Christ, Satan will be let loose.
Prabhu di aamad to baad pehla shaitan
khola chhadega. There'll be suffering on the earth, there'll be the persecution of the church.
Tarti te dukh hoga, mandliyan sataiyan jaogiyan.
And then Christ will come.
Phir prabhu yeshu ji aaoge.
And verse 10 tells us,
Das mein likha hai,
the devil will be cast into the lake of fire.
Phir shaitan jo rahega, oh ਅੱਗ ਦੀ ਗੰਧਕ ਅੱਗ ਗੰਧਕ ਦੀ ਝੀਲ ਦੇ ਸਿੱਟਿਆ ਜਾਊਗਾ
Verse 11 tells that the books will be opened and all will be judged
ਕਹਿੰਦਾ ਫਿਰ ਕਿ ਕਹਿੰਦਾ ਮੈਂ ਕੀ ਦੇਖਿਆ ਕਿ ਇੱਕ ਉਹ ਕਿਤਾਬ ਖੋਲੀ ਜਾਊਗੀ ਔਰ ਸਭ ਦਾ ਇਨਸਾਫ ਹੋਗਾ
So Christ will come
ਪ੍ਰਭੂ ਆਓਗੇ
Satan will be judged everybody will be judged
ਪ੍ਰਭੂ ਆਓਗੇ ਸ਼ੈਤਾਨ ਦਾ ਇਨਸਾਫ ਹੋਗਾ
And those who are not believers
ਜਿਹੜੇ ਨਹੀਂ ਵਿਸ਼ਵਾਸ ਕਰਦੇ
Verse 15 tells
us
They'll be cast into the lake of fire
ਉਹ ਅੱਗ ਦੀ ਝੀਲ ਦੇ ਸਿੱਟੇ
ਜਾਊਗਾ And those who are believers
ਜਿਹੜੇ ਵਿਸ਼ਵਾਸ ਕਰਦੇ ਆ
Chapters 21 and 22 will inherit a new heaven and a new earth.
Navi zameen, nave asman de waris ho gaye.
So, these are the different opinions that people
فرق,
have.
فرق سوچاں ہے گیا لوکاں دیاں.
We've seen that firstly. Secondly, we've seen what, where we stand and how to interpret revelation
in the light of
that. Finally,
آخر,
what will actually happen
ہوگا کی?
When Jesus comes?
جو تو پربو آوگے, وہ تو ہوگا کی?
What is the sequence of events if we follow them through? We believe Jesus is coming. The Bible tells us to long for his coming. The Bible tells us to not get lost in conspiracies and computer codes and all this type of stuff.
Computer code vich gallan vich gallan vich na uljao uljao apne aap nu ke sanu pata na lage.
You know, people do all that.
Loki sare ko karde,
they're so interested and yet they don't live holy lives.
Eh sare ko loki karde,
they don't serve the Lord.
Eh loki sare ko karde, khoja karde hai ge par ki ek kehda kam ni karde.
Anything new that's on the scene, oh, you know, that's the Antichrist.
We are not to be obsessed
by these
things.
We believe Jesus is coming.
There are
certain signs
that
the Bible tells us about that tell us, alert us to his coming. Wars and rumors of wars. Listen, these have always existed. False Christ, false teachers, these have always existed. Earthquakes, persecution of the church, lawlessness,
laparoi.
These have always existed. But towards the end, they will grow in intensity and in scale. At the same time, the gospel will go out. And every time we hear of these things, it should alert us, Christ may come. We could never be sure when is the last wave
of
persecution and suffering and disasters. These have happened throughout history.
But
we can never be sure, and therefore we should always be ready.
And then
Christ will come. He will come at an hour that you don't know, like a thief in the night. You know, a thief comes to you, they don't phone you and say to you, tomorrow I'm going to burgle your house. They come when you're not prepared. That's how Jesus will come. When he comes, there are certain signs that will accompany his coming. Revelation 6:12-17, Matthew 24-29 talks about the sun being darkened, the moon not giving light, the stars falling, the heavens shaking. There are cataclysmic events that will happen in the heavens. This is a sign that Jesus is coming, he's left heaven. And I think when you see this, it's too late to repent. The door is shut. 1 Thessalonians 4:16 says Christ will descend from heaven with a shout, with the voice of an archangel, and the trumpet of God. Christ will come. Then there'll be a resurrection. The souls of believers
who
have been with him in heaven will come and be united to their bodies.
There'll
be this incredible resurrection from the dead. I want to be buried with my wife.
Main apni patni de naal dafnaya jana chahunda.
I want us to be resurrected together.
Ikatthe ji uthiye.
Be nice if we can all be resurrected to, next to each other.
ਜਦ ਆਪਾਂ ਸਾਰੇ ਇੱਕੋ ਜਗ੍ਹਾ ਇੱਕੋ ਕਵਰੇਜ ਹੋਈ ਹੈ ਨਾ, ਕਿੰਨੀ ਸੋਹਣੀ ਗੱਲ ਹੈ ਕਿ ਸਾਰੇ ਇਕੱਠੇ ਉੱਠਾਂਗੇ ਇਸ ਵੇਲੇ.
Whole church together, wouldn't that be wonderful?
ਕਿੰਨੀ ਸੋਹਣੀ ਗੱਲ ਹੈ, ਇੱਕੋ ਕਵਰ ਹੋਵੇ ਸਾਰਾ ਚਰਚ ਉੱਤੇ ਹੋਵੇ, ਇੱਕ ਦਿਨ ਚਲੋ ਚਲੀਏ ਉੱਠੋ.
Believers and unbelievers will be resurrected.
ਵਿਸ਼ਵਾਸੀ ਤਾਂ ਜੁਟ ਗਏ, ਅਣਵਿਸ਼ਵਾਸੀ ਵੀ ਜੁਟ
ਗਏ. Can you imagine?
ਅਣਵਿਸ਼ਵਾਸੀ ਵੀ.
Handsworth Cemetery.
Handsworth Cemetery ਜਿਹੜੀ ਹੈਗੀ ਆ.
What a sight this will be.
ਕਿੰਨੀ ਭੀੜ ਹੋਣੀ ਉੱਥੇ.
The tombs will be open.
ਕਬਰਾਂ ਖੋਲ ਜਾਣੀਆਂ.
They will give up their dead.
ਕਬਰਾਂ ਆਪਣੇ ਮੁਰਦਿਆਂ ਨੂੰ ਦੇ ਦੋਗੀਆਂ.
The dead will come to life.
ਮੁਰਦੇ ਜ਼ਿੰਦਾ ਹੋ ਗਏ.
And there will be a resurrection, will receive resurrected bodies.
ਉਸ ਵੇਲੇ ਫਿਰ ਸਾਨੂੰ ਜੀਉਠੇ ਜਿਸਮ ਮਿਲੂਗੇ.
The believers who are still on the earth when Jesus comes.
ਵਿਸ਼ਵਾਸੀ ਧਰਤੀ ਤੇ ਹੋਗੇ ਜਦ ਪ੍ਰਭੂ ਆਉਗੇ.
The Bible says they will be changed in the twinkling of an eye.
ਅੱਖ ਦੀ ਪਲਕ ਚਮਕਣ ਦੇ ਵਿੱਚ ਉਹ ਬਦਲੇ ਜਾ ਤਬਦੀਲ
ਹੋ ਜਾਣਗੇ. 1 Corinthians 15 verse 52. They will receive resurrected bodies.
ਉਹਨਾਂ ਨੂੰ ਜੀਉਠੇ ਜਿਸਮ ਮਿਲੂਗੇ.
And then all believers,
ਸਾਰੇ ਵਿਸ਼ਵਾਸੀ,
were resurrected.
ਜਿਹੜੇ ਜੀਉਠੇ ਗਿਆ,
will meet Jesus in the air.
ਉਹ ਪ੍ਰਭੂ ਯਿਸੂ ਨੂੰ ਸਵਰਗ ਵਿੱਚ ਮਿਲੂਗੇ.
This is not an invisible rapture. This is visible. Visibly.
ਹਰ ਇੱਕ ਅੱਖ ਦੇਖੂਗੀ ਜਦੋਂ ਵਿਸ਼ਵਾਸੀ ਮਿਲੂਗੇ ਪ੍ਰਭੂ ਨੂੰ.
That's why the text there says one will be left, another will be taken. It's talking about this visible coming of Christ, not invisible.
ਇੱਕ ਰਹੇਗਾ ਤਰਤੇ ਤੇ ਦੂਸਰਾ ਉਠਾਇਆ ਜਾਊਗਾ. ਕਿਹਾਗਾ ਕਿ ਦੇਖੂਗੇ, ਅਗਲੇ ਦੇਖੂਗੇ ਸਵਰਗ ਜਦੋਂ ਮਿਲਣ ਹੋਗਾ.
Then Christ will come to the earth.
ਫਿਰ ਪ੍ਰਭੂ ਧਰਤੀ ਉੱਤੇ ਆਓਗੇ.
And there will be the final judgment.
ਫਿਰ ਅਖੀਰਲੀ ਕਿਆਮਤ ਹੋਗੀ.
Those who are in Christ,
ਜਿੰਨੇ ਮਸੀਹ ਦੇ ਵਿੱਚ ਹੈਗੇ ਆ,
will go through the final judgment.
ਅਖੀਰਲੀ ਕਿਆਮਤ ਤੇ ਜਾਓਗੇ.
And will inherit a new heaven and
ਨਵੀਂ ਜ਼ਮੀਨ ਤੇ ਨਵੇਂ ਅਸਮਾਨ ਦੇ
ਵਿੱਚ, which we're going to look at.
ਦੇਖਾਂਗੇ
next few weeks.
ਅਗਲੇ ਹਫਤੇ.
Those who are not in Christ,
ਜਿਹੜੇ ਮਸੀਹ ਦੇ ਵਿੱਚ ਨਹੀਂ ਹੈਗੇ,
they will enter into everlasting hell.
Hamesha di nark de bhagidar ho gaye.
How is God going to judge people?
Prabhu kitna sab kar gaye lokan da.
We'll look at that next week.
Agle hafte aayo dekhange.
But the question is this.
Par sawal hai ga.
Where will you be?
Una vich tusi kithe honge?
In the new heaven and the new earth?
Tusi navi zameen te navi asman de vich honge?
Are you a Christian?
Tusi vishwasi ha?
Or will you inherit an eternal hell?
ਯਕੀ ਤੁਸੀਂ ਹਮੇਸ਼ਾ ਦੇ ਨਰਕ ਦੇ ਭਾਗੀਦਾਰ ਹੋਣਾ.
ਆਮੇਨ.